ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਓ ਜੀ ਦੁਆਰਾ ਲਿਖਿਆ ਹੋਇਆ ਗੁਰਬਾਣੀ ਵਿਚਾਰ ਦਾ ਲੇਖ ਪੜ੍ਹ ਰਹੇ ਹਾਂ ਜੀ। ਵਿਸ਼ਾ ਹੈ ਕਰਾਮਾਤ। ਆਓ ਸਾਰੇ ਧਿਆਨ ਨਾਲ ਸੁਣੀਏ। ਜਦ ਕੋਈ ਅਨੋਖੀ ਜਾਂ ਅਣਹੋਣੀ ਗੱਲ ਵਾਪਰਦੀ ਹੈ ਤਾਂ ਉਸਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਹਾਂਜੀ, ਜਦ ਕੋਈ ਅਨੋਖੀ ਜਾਂ ਅਣਹੋਣੀ ਗੱਲ ਵਾਪਰਦੀ ਹੈ ਤਾਂ ਉਸਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਹੇਠਲੇ ਪੱਖਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ। ਪਹਿਲਾ ਹੈ ਸਾਡੀ ਮਾਨਸਿਕ ਅਵਸਥਾ, ਦੂਸਰਾ ਕੁਦਰਤੀ ਕੌਤਕ ਜਾਂ ਇਲਾਹੀ ਕਰਾਮਾਤ, ਤੀਸਰਾ ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ, ਚੌਥਾ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਅਤੇ ਪੰਜਵਾਂ ਆਤਮਿਕ ਸ਼ਕਤੀ ਦੇ ਕ੍ਰਿਸ਼ਮੇ। ਪਹਿਲਾ ਸਾਡੀ ਮਾਨਸਿਕ ਅਵਸਥਾ। ਸਾਡੇ ਉੱਤੇ ਬਾਹਰਲੇ ਅਚੰਬੇ ਜਾਂ ਕਰਾਮਾਤ ਦਾ ਅਸਰ ਸਾਡੀ ਮਾਨਸਿਕ ਅਵਸਥਾ ਅਨੁਸਾਰ ਹੁੰਦਾ ਹੈ। ਜਦ ਬੱਚਾ ਜੰਮਦਾ ਹੈ ਅਤੇ ਅੱਖਾਂ ਖੋਲ੍ਹਦਾ ਹੈ ਤਾਂ ਉਸਨੂੰ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਨਵੀਨ ਅਨੋਖਾ ਪ੍ਰਤੀਤ ਹੁੰਦਾ ਹੈ ਅਤੇ ਉਸਦੇ ਚਿਹਰੇ ਉੱਤੇ ਹੈਰਾਨੀ ਜਾਂ ਅਚੰਬੇ ਵਾਲੀ ਅਵਸਥਾ ਦਿਖਾਈ ਦਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸਦੇ ਮਨ ਦੀ ਫਿਲਮ ਬਿਲਕੁਲ ਕੋਰੀ ਹੁੰਦੀ ਹੈ ਅਤੇ ਉਹ ਬੱਚਾ ਭੋਲਾ ਹੁੰਦਾ ਹੈ। ਉਸਦੀ ਮਾਨਸਿਕ ਫਿਲਮ 'ਤੇ ਜੋ ਪਹਿਲਾ ਅਕਸ ਪੈਂਦਾ ਹੈ ਉਹ ਹੀ ਬੱਚੇ ਲਈ ਨਵੀਨ ਅਨੋਖੀ ਹੈਰਾਨ ਕਰਨ ਵਾਲੀ ਕਰਾਮਾਤ ਜਾਪਦੀ ਹੈ। ਕੁਝ ਦੇਰ ਬਾਅਦ ਬੱਚੇ ਦੀ ਇਸ ਦ੍ਰਿਸ਼ ਨਾਲ ਜਾਣ ਪਹਿਚਾਣ ਹੋ ਜਾਂਦੀ ਹੈ। ਫਿਰ ਇਹ ਦ੍ਰਿਸ਼ ਉਸ ਲਈ ਨਵੀਨ ਅਨੋਖਾ ਨਹੀਂ ਰਹਿੰਦਾ ਅਤੇ ਉਸਦੀ ਹੈਰਾਨੀ ਵੀ ਨਹੀਂ ਰਹਿੰਦੀ। ਇਸੇ ਤਰ੍ਹਾਂ ਪਿਛੜੇ ਹੋਏ ਇਲਾਕਿਆਂ ਵਿੱਚ ਜਦ ਪਹਿਲਾਂ ਲਾਲਟੈਨ, ਸਾਈਕਲ, ਮੋਟਰ, ਬਿਜਲੀ, ਰੇਲ ਗੱਡੀ, ਹਵਾਈ ਜਹਾਜ਼ ਆਦਿ ਗਏ ਤਾਂ ਇਹ ਨਵੀਨ ਅਨੋਖੇ ਦ੍ਰਿਸ਼ ਉੱਥੇ ਦੀ ਜਨਤਾ ਲਈ ਹੈਰਾਨਕੁਨ ਕਰਾਮਾਤ ਪ੍ਰਤੀਤ ਹੋਏ। ਅੱਜ ਕੱਲ੍ਹ ਵੀ ਵਿਗਿਆਨ ਦੀ ਇਤਨੀ ਤਰੱਕੀ ਹੋ ਗਈ ਹੈ ਕਿ ਨਿਤ ਨਵੀਆਂ ਕਾਢਾਂ ਨਿਕਲ ਰਹੀਆਂ ਹਨ। ਇਹ ਸਾਡੀ ਸਧਾਰਨ ਬੁੱਧੀ ਲਈ ਨਵੀਨ ਅਨੋਖੀਆਂ ਹੈਰਾਨ ਕਰਨ ਵਾਲੀਆਂ ਕਰਾਮਾਤਾਂ ਜਾਂ ਕੌਤਕ ਪ੍ਰਤੀਤ ਹੁੰਦੇ ਹਨ। ਪਰ ਸਹਿਜੇ ਸਹਿਜੇ ਜਦ ਸਾਡੀ ਬਿਰਤੀ ਇਹਨਾਂ ਦ੍ਰਿਸ਼ਾਂ ਨਾਲ ਹੰਡ ਜਾਂਦੀ ਹੈ ਤਾਂ ਉਹੀ ਦ੍ਰਿਸ਼ ਸਾਡੇ ਲਈ ਸਧਾਰਨ ਹੋ ਜਾਂਦੇ ਹਨ। ਹਾਂਜੀ, ਦੂਸਰਾ ਹੈ ਕੁਦਰਤ ਦੇ ਇਲਾਹੀ ਕੌਤਕ। ਕੁਦਰਤ ਵਿੱਚ ਇਲਾਹੀ ਹੁਕਮ ਅਨੁਸਾਰ ਨਿਤਾ ਪ੍ਰਤੀ ਨਿਮਕ ਨਿਮਕ ਬੇਅੰਤ ਅਨੋਖੇ ਕੌਤਕ ਜਾਂ ਕਰਾਮਾਤਾਂ ਵਰਤ ਰਹੀਆਂ ਹਨ। ਪਰ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਦਿਆਂ ਦੇਖ ਕੇ ਅਸੀਂ ਇਤਨੇ ਹੰਡ ਗਏ ਹਾਂ ਕਿ ਇਹਨਾਂ ਦਾ ਵਾਪਰਨਾ ਸਾਡਾ ਲਈ ਸਧਾਰਨ ਹੋ ਗਿਆ ਹੈ ਅਤੇ ਇਹਨਾਂ ਵਿੱਚ ਸਾਨੂੰ ਕੋਈ ਅਨੋਖਾਪਨ ਜਾਂ ਕੌਤਕ ਪ੍ਰਤੀਤ ਨਹੀਂ ਹੁੰਦਾ। ਇਸ ਤੋਂ ਇਲਾਵਾ ਸਾਡੇ ਮਨ ਨੂੰ ਮਾਇਕੀ ਰੰਗਣ ਦੀ ਪਾਣ ਇਤਨੀ ਗੂੜੀ ਚੜ੍ਹ ਗਈ ਹੈ ਕਿ ਅਸੀਂ ਇਹਨਾਂ ਸੂਖਮ ਕੁਦਰਤੀ ਕੌਤਕਾਂ ਨੂੰ ਸਮਝਣ, ਵਿਚਾਰਨ ਅਤੇ ਅਨੁਭਵ ਕਰਨ ਤੋਂ ਅਸਮਰੱਥ ਹੋ ਗਏ ਹਾਂ। ਉਦਾਹਰਣ ਵਜੋਂ ਗੁਲਾਬ ਦੇ ਬੂਟੇ ਦੇ ਪੁੰਗਰਨ ਤੋਂ ਲੈ ਕੇ ਫੁੱਲ ਦੇ ਖਿੜਨ ਤੱਕ ਅਨੇਕਾਂ ਕੁਦਰਤੀ ਕੌਤਕ ਵਰਤਦੇ ਹਨ। ਇਸ ਦੀਆਂ ਖਾਸ ਕਿਸਮ ਦੀਆਂ ਟਾਹਣੀਆਂ ਅਤੇ ਪੱਤੇ ਹੁੰਦੇ ਹਨ ਅਤੇ ਉਹਨਾਂ ਦੇ ਬਚਾਓ ਲਈ ਕੰਢੇ ਉੱਗਦੇ ਹਨ। ਫਿਰ ਡੋਡੀਆਂ ਲੱਗਦੀਆਂ ਹਨ। ਇਹ ਡੋਡੀਆਂ ਵੱਧਦੀਆਂ ਹੋਈਆਂ ਜਦ ਜੋਬਨ 'ਤੇ ਆਉਂਦੀਆਂ ਹਨ ਤਾਂ ਖਿੜਦੀਆਂ ਹਨ। ਇਸ ਤਰ੍ਹਾਂ ਫੁੱਲ ਦੀ ਹਸਤੀ ਬਣਦੀ ਹੈ, ਪਰ ਫੁੱਲ ਦੀ ਅਨੋਖੀ ਅਤੇ ਮਨਮੋਹਣੀ ਹਸਤੀ ਨੂੰ ਤਿਆਰ ਕਰਨ ਲਈ ਕੁਦਰਤ ਦਾ ਕਿੰਨਾ ਜ਼ੋਰ ਲੱਗਾ, ਕਿੰਨੀ ਸਿਆਣਪ ਵਰਤੀ, ਕਿੰਨੀ ਘਾਲਣਾ ਘਾਲੀ, ਕਿੰਨੀ ਰਾਖੀ ਕੀਤੀ, ਕਿੰਨੀ ਪਰਵਰਿਸ਼ ਕੀਤੀ, ਕਿੰਨੀ ਉਡੀਕ ਕੀਤੀ, ਇਸ ਦੀ ਬਾਬਤ ਸਾਨੂੰ ਸੋਚਣ ਵਿਚਾਰਨ ਦੀ ਫੁਰਸਤ ਅਥਵਾ ਲੋੜ ਹੀ ਨਹੀਂ। ਇਹ ਫੁੱਲ ਸਾਨੂੰ ਦਿਲ ਖਿੱਚਵੇਂ ਰੰਗ, ਅਨੋਖੀ ਕੋਮਲਤਾ, ਮਨਮੋਹਣੀ ਸੁਹੱਪਣਤਾ, ਮਿੱਠੀ ਮਹਿਕ ਪ੍ਰਦਾਨ ਕਰਦਾ ਹੈ। ਪਰ ਇਸ ਦੇ ਅੰਤਰੀਵ ਅਚੰਬੇ ਵਾਲੇ ਕੁਦਰਤੀ ਕੌਤਕਾਂ ਦੀ ਕੀਮਤ ਤਾਂ ਕੀ ਪਾਉਣੀ ਸੀ। ਅਸੀਂ ਤਾਂ ਇਹਨਾਂ ਦੇ ਉੱਪਰ ਦੱਸੇ ਬਾਹਰਲੇ ਗੁਣਾਂ ਨੂੰ ਮਾਨਣ ਤੋਂ ਵੀ ਬੇਪਰਵਾਹ ਹਾਂ। ਇੱਥੇ ਹੀ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਅਸੀਂ ਆਪਣੀ ਖੁਦਗਰਜ਼ੀ ਵਿੱਚ ਤੋੜ ਕੇ ਸਜਾਵਟ ਲਈ ਵਰਤਦੇ ਹਾਂ ਜਾਂ ਤੋੜ ਮਰੋੜ ਕੇ ਪੈਰਾਂ ਹੇਠ ਲਤਾੜਦੇ ਹਾਂ, ਅਤੇ ਇਸ ਤਰ੍ਹਾਂ ਫੁੱਲ ਨੂੰ ਉਸਦੀ ਮਾਂ ਰੂਪੀ ਟਾਹਣੀ ਨਾਲੋਂ ਤੋੜ ਕੇ ਵਿਛੋੜਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਫੁੱਲਾਂ ਨੂੰ ਉਬਾਲ ਕੇ ਇਹਨਾਂ ਦਾ ਅਰਕ ਕੱਢ ਕੇ ਆਪਣੇ ਸਵਾਰਥ ਲਈ ਵੇਚਦੇ ਹਾਂ। ਇਤਨੇ ਤਸੀਹੇ ਅਤੇ ਜ਼ੁਲਮ ਸਹਾਰਨ ਦੇ ਬਾਵਜੂਦ ਫੁੱਲ ਕੋਈ ਰੋਸ ਨਹੀਂ ਕਰਦਾ, ਬਲਕਿ ਆਪਣੇ ਉੱਤੇ ਅਤਿਆਚਾਰ ਕਰਨ ਵਾਲੇ ਬੰਦਿਆਂ ਨੂੰ ਵੀ ਕੁਰਬਾਨੀ ਕਰਕੇ ਆਪਣੀ ਅਨੋਖੀ ਕੀਮਤੀ ਖੁਸ਼ਬੂ ਦਿੰਦਾ ਹੈ ਅਤੇ ਸ਼ਿਕਾਇਤ ਨਹੀਂ ਕਰਦਾ। ਇਸ ਤਰ੍ਹਾਂ ਫੁੱਲ ਚੁੱਪ ਚੁਪੀਤੇ ਹੀ ਆਪਣੀ ਰਹਿਣੀ ਸਹਿਣੀ ਦੁਆਰਾ ਸਾਨੂੰ ਗੁਰਬਾਣੀ ਦਾ ਉਪਦੇਸ਼ ਸਿਖਾ ਰਿਹਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਲਾਬ ਉੱਚੇ ਨੀਵੇਂ, ਪਾਪੀ ਪੁੰਨੀ, ਅਮੀਰ ਗਰੀਬ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦਾ। ਸਾਰਿਆਂ ਨੂੰ ਇੱਕ ਸਾਰ ਆਪਣੀ ਖੁਸ਼ਬੂ ਸਹਿਜ ਸੁਭਾਏ, ਅਣਜਾਣੇ, ਚੁੱਪ ਚੁਪੀਤੇ, ਅਛੋਪ ਹੀ ਪ੍ਰਦਾਨ ਕਰੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਰਹਿਣੀ ਸਹਿਣੀ ਦੁਆਰਾ ਗੁਰਬਾਣੀ ਦੇ ਹੇਠਲੇ ਉਪਦੇਸ਼ ਕਮਾ ਰਿਹਾ ਹੈ ਅਤੇ ਇਹਨਾਂ ਉਪਦੇਸ਼ਾਂ ਦਾ ਬਿਨ ਬੋਲੇ ਹੀ ਪ੍ਰਚਾਰ ਕਰ ਰਿਹਾ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਸਦ ਬਖਸ਼ਿੰਦ, ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਪਰ ਸਾਡਾ ਮਨ ਮਾਇਆ ਦੇ ਜੰਗ ਨਾਲ ਇਤਨਾ ਮਨੂਰ ਹੋ ਗਿਆ ਹੈ ਕਿ ਕੁਦਰਤ ਦੇ ਸਿਰਫ ਇੱਕ ਕਿਣਕੇ ਗੁਲਾਬ ਦੀ ਚੁੱਪ ਜੀਵਨ ਕਥਾ ਨੂੰ ਸਮਝਣ, ਬੁੱਝਣ, ਵਿਚਾਰਨ ਜਾਂ ਅਨੁਭਵ ਕਰਨ ਤੋਂ ਵੀ ਅਸਮਰੱਥ ਹੈ ਅਤੇ ਇਹਨਾਂ ਉਪਦੇਸ਼ਾਂ ਨੂੰ ਕਮਾਉਣਾ ਤਾਂ ਕੀ ਸੀ, ਸਗੋਂ ਫੁੱਲ ਦੇ ਰਾਹੀਂ ਇਲਾਹੀ ਦਾਤਾਂ, ਰੰਗਤ, ਕੋਮਲਤਾ, ਸੁਹੱਪਣ ਅਤੇ ਖੁਸ਼ਬੂ ਮਾਨਣ ਤੋਂ ਵੀ ਵਾਂਝੇ ਜਾ ਰਹੇ ਹਾਂ। ਇਸ ਦੇ ਬਾਵਜੂਦ ਅਸੀਂ ਆਪਣੀ ਅਕਲ, ਸਿਆਣਪ, ਗਿਆਨ ਅਤੇ ਮਾਇਕੀ ਵਡੱਪਣ ਵਿੱਚ ਭੱਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਕੀ ਇਹ ਗੁਲਾਬ ਦੇ ਫੁੱਲ ਦੀ ਜੀਵਨ ਕਥਾ ਇਲਾਹੀ ਕੌਤਕ ਅਤੇ ਅਸਚਰਜ ਕਰਾਮਾਤ ਦਾ ਸੱਚਾ ਸੁੱਚਾ ਪ੍ਰਗਟਾਵਾ ਨਹੀਂ ਹੈ? ਇਸੇ ਤਰ੍ਹਾਂ ਇੱਕ ਹੋਰ ਅਚੰਭੇ ਵਾਲਾ ਉਦਾਹਰਣ ਇਨਸਾਨ ਦੀ ਹਸਤੀ ਹੈ। ਇੱਕ ਬਿੰਦ ਤੋਂ ਇਨਸਾਨ ਦੀ ਹੋਂਦ ਉਪਜੀ ਹੈ ਅਤੇ ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਬੱਚਾ ਨਿੰਮਦਾ ਹੈ, ਮਾਂ ਦੇ ਪੇਟ ਵਿੱਚ ਬੱਚੇ ਨੂੰ ਖੁਰਾਕ ਪਹੁੰਚਦੀ ਹੈ, ਮਾਂ ਦੇ ਪੇਟ ਵਿੱਚ ਬੱਚੇ ਦੇ ਸਰੀਰ ਦੇ ਸਾਰੇ ਅੰਗ ਬਣਦੇ ਹਨ, ਬੱਚੇ ਵਿੱਚ ਜੀਵਨ ਰੌਂ ਪ੍ਰਵੇਸ਼ ਹੁੰਦੀ ਹੈ, ਬੱਚੇ ਵਿੱਚ ਮਾਂ ਬਾਪ ਦੇ ਸਾਰੇ ਸਰੀਰਕ ਅਤੇ ਮਾਨਸਿਕ ਤੱਤਾਂ ਦਾ ਪ੍ਰਤੀਬਿੰਬ ਪੈਂਦਾ ਹੈ, ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ 9 ਮਹੀਨੇ ਬੱਚਾ ਕੈਦ ਰਹਿੰਦਾ ਹੈ, ਬੱਚੇ ਦਾ ਕੋਮਲ ਲੋਥੜਾ ਮਾਂ ਦੇ ਕੁਹੱਥੜੇ ਹਿੱਸੇ ਵਿੱਚ ਪੁੱਠਾ ਟੰਗਿਆ ਰਹਿੰਦਾ ਹੈ ਅਤੇ ਫਿਰ ਬੱਚੇ ਦੇ ਪੈਦਾ ਹੋਣ ਦੇ ਮਗਰੋਂ ਉਸਦੇ ਸਰੀਰ ਦੇ ਵਧਣ ਫੁੱਲਣ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਆ ਜਾਂਦਾ ਹੈ। ਜਦ ਕੁਝ ਵੱਡਾ ਹੁੰਦਾ ਹੈ ਤਾਂ ਮਾਂ ਦੇ ਦੁੱਧ ਤੋਂ ਇਲਾਵਾ ਖੁਰਾਕ ਖਾਣ ਲਈ ਦੰਦ ਨਿਕਲਦੇ ਹਨ। ਉਮਰ ਅਨੁਸਾਰ ਬੱਚੇ ਦਾ ਸਰੀਰ, ਬੋਲੀ, ਬੁੱਧੀ ਆਦਿ ਪ੍ਰਫੁੱਲਤ ਹੁੰਦੀ ਜਾਂਦੀ ਹੈ। ਜਵਾਨੀ ਵਿੱਚ ਵਿਸ਼ੇ ਵਿਕਾਰਾਂ ਦੀ ਰੰਗਤ ਚੜ੍ਹਦੀ ਜਾਂਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਅਸਰ ਹੇਠ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਅਖੀਰ ਵਿੱਚ ਬੁੱਢਾ ਹੋ ਕੇ ਸਾਰੇ ਅੰਗ ਖਿਰ ਜਾਂਦੇ ਹਨ ਅਤੇ ਮੌਤ ਆ ਜਾਂਦੀ ਹੈ। ਰੱਬ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ ਅਤੇ ਇਸ ਨੂੰ ਆਪਣੀਆਂ ਬੇਅੰਤ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ ਜਿਸ ਨਾਲ ਇਨਸਾਨ ਸਰੀਰਕ, ਮਾਨਸਿਕ ਅਤੇ ਆਤਮਿਕ ਸਤਹ 'ਤੇ ਬੇਅੰਤ ਤਰੱਕੀ ਕਰ ਸਕਦਾ ਹੈ। ਇਸ ਤਰੱਕੀ ਦਾ ਕੋਈ ਹੱਦ ਬੰਨਾ ਨਹੀਂ ਹੈ, ਇੱਥੋਂ ਤਾਈਂ ਕਿ ਇਨਸਾਨ ਦੀ ਪਰਵਿਰਤ ਜੋਤ ਪਰਮੇਸ਼ਰ ਦੀ ਅਗੰਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਹਾਂਜੀ, ਇਨਸਾਨ ਦੀ ਪਰਵਿਰਤ ਜੋਤ ਪਰਮੇਸ਼ਰ ਦੀ ਅਗੰਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਇਨਸਾਨ ਦੀ ਉੱਪਰ ਦੱਸੀ ਜੀਵਨ ਕਥਾ ਅਤੇ ਇਸ ਦੀ ਤਰੱਕੀ ਲਈ ਅਸੀਮਤ ਵਿਸ਼ਾਲਤਾ ਦਾ ਵਿਰਸਾ ਆਪਣੇ ਆਪ ਵਿੱਚ ਅਤਿਅੰਤ ਅਚੰਭਾ ਅਤੇ ਅਚਰਜ ਕਰਾਮਾਤ ਹੈ। ਇਸੇ ਤਰ੍ਹਾਂ ਕੁਦਰਤ ਦੇ ਜ਼ਰੇ ਜ਼ਰੇ ਦੀਆਂ ਭਿੰਨ ਭਿੰਨ ਗੁਪਤ ਜੀਵਨ ਕਹਾਣੀਆਂ ਵੀ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਕਾਸ਼ ਜਾਂ ਪ੍ਰਗਟਾਵੇ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਇਹ ਕੁਦਰਤੀ ਕੌਤਕ ਅਤੇ ਕਰਾਮਾਤਾਂ ਖਿੰਨ ਖਿੰਨ ਪਲ ਪਲ ਸਾਡੇ ਉਦਾਲੇ ਪੁਦਾਲੇ ਸਦੀਵੀ ਵਰਤ ਰਹੀਆਂ ਹਨ ਅਤੇ ਪ੍ਰਤੱਖ ਦੇਖਣ ਵਿੱਚ ਆ ਰਹੀਆਂ ਹਨ, ਪਰ ਅਸੀਂ ਇਹਨਾਂ ਤੋਂ ਬੇਪਰਵਾਹ ਅਣਜਾਣ ਢੀਠ ਅਤੇ ਮਨੂਰ ਹੋ ਚੁੱਕੇ ਹਾਂ। ਇਹਨਾਂ ਦੇ ਰਹੱਸਮਈ ਦਰਸ਼ਨਾਂ ਅਚਰਜ ਕੌਤਕਾਂ ਬਿਸਮਾਦੀ ਅਚੰਬੇ ਕਰਾਮਾਤਾਂ ਮਨਮੋਹਣੀ ਸੁੰਦਰਤਾ ਦੇ ਬੁੱਝਣ ਪਹਿਚਾਨਣ ਅਨੁਭਵ ਕਰਨ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਾਓ ਹੀ ਨਹੀਂ ਅਤੇ ਲੋੜ ਵੀ ਨਹੀਂ। ਇਸ ਤਰ੍ਹਾਂ ਅਸੀਂ ਆਪਣੀ ਹੀ ਅਣਗਹਿਲੀ ਅਤੇ ਢੀਠਤਾਈ ਦੀ ਵਜ੍ਹਾ ਨਾਲ ਇਹਨਾਂ ਦੇ ਅਹਿਲਾਦੀ ਰਹੱਸਮਈ ਬਿਸਮਾਦੀ ਰੰਗ ਰਸ ਚਾਓ ਤੋਂ ਵਾਂਝੇ ਅਤੇ ਦੂਰ ਜਾ ਰਹੇ ਹਾਂ। ਤੀਸਰਾ ਹੈ ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ। ਰੱਬ ਨੇ ਇਨਸਾਨ ਨੂੰ ਬੇਅੰਤ ਸ਼ਕਤੀ ਬਖਸ਼ੀ ਹੈ। ਇਸ ਨਾਲ ਉਹ ਨਿੱਤ ਨਵੀਆਂ ਵਿਗਿਆਨਕ ਕਾਢਾਂ ਕੱਢ ਰਿਹਾ ਹੈ ਅਤੇ ਹੈਰਾਨ ਕਰਨ ਵਾਲੇ ਕ੍ਰਿਸ਼ਮੇ ਨਿਤਾ ਪ੍ਰਤੀ ਦੇਖਣ ਜਾਂ ਸੁਣਨ ਵਿੱਚ ਆ ਰਹੇ ਹਨ। ਪੁਲਾੜ ਵਿੱਚ ਸਫ਼ਰ ਕਰ ਰਹੇ ਹਾਂ, ਚੰਦ ਉੱਤੇ ਜਾ ਆਏ ਹਾਂ, ਆਕਾਸ਼ ਅਤੇ ਪਤਾਲ ਦੇ ਗੁੱਝੇ ਭੇਦਾਂ ਦੀ ਖੋਜ ਕਰ ਰਹੇ ਹਾਂ, ਦੂਰ ਦੁਰਾਡੇ ਬੈਠ ਕੇ ਗੱਲਬਾਤ ਕਰ ਰਹੇ ਹਾਂ। ਸੂਖਮ ਅਤੇ ਗੁੰਝਲਦਾਰ ਦਿਮਾਗੀ ਕੰਮ ਕੰਪਿਊਟਰਸ ਤੋਂ ਲੈ ਰਹੇ ਹਾਂ। ਕੁਦਰਤ ਦੀ ਡੂੰਘੀ ਖੋਜ ਦੁਆਰਾ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਣੇ ਸੁੱਖ ਅਤੇ ਖੁਦਗਰਜ਼ੀ ਲਈ ਅਨੇਕਾਂ ਨਵੇਂ ਤੋਂ ਨਵੇਂ ਸਾਧਨ ਬਣਾ ਲਏ ਹਨ। ਦੁਸ਼ਮਣਾਂ ਨੂੰ ਤਬਾਹ ਕਰਨ ਲਈ ਨਵੇਂ ਤੋਂ ਨਵੇਂ ਅਤਿਅੰਤ ਮਾਰੂ ਹਥਿਆਰ ਡਿਸਟਰਕਟਿਵ ਵੈਪਨਸ ਮਿਜ਼ਾਇਲਸ ਕੈਮੀਕਲ ਵਾਰਹੈਡਸ ਐਕਸੈਟਰਾ ਬਣਾ ਲਏ ਹਨ। ਉੱਪਰ ਦੱਸੀਆਂ ਵਿਗਿਆਨਕ ਕਾਢਾਂ ਅਤੇ ਹੋਰ ਅਨੇਕਾਂ ਵਿਗਿਆਨਿਕ ਖੋਜਾਂ ਦੇ ਨਤੀਜੇ ਅਤਿਅੰਤ ਅਚੰਭੇ ਵਾਲੇ ਦਿਮਾਗੀ ਕ੍ਰਿਸ਼ਮੇ ਜਾਂ ਕਰਾਮਾਤਾਂ ਹਨ। ਪਰ ਇਹਨਾਂ ਕ੍ਰਿਸ਼ਮਿਆਂ ਨੇ ਜਿੱਥੇ ਸਾਨੂੰ ਅਤਿਅੰਤ ਸੁੱਖ ਅਤੇ ਲਾਭ ਪਹੁੰਚਾਏ ਹਨ, ਉੱਥੇ ਬਹੁਤ ਦੁੱਖ ਅਤੇ ਜ਼ੁਲਮ ਦੇ ਕਾਰਨ ਵੀ ਬਣੇ ਹਨ। ਪਦਾਰਥਕ ਗਿਆਨ ਦੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਅਤੇ ਗੁਆਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਹੀ ਭੁੱਲ ਗਏ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਬਾਹਰ ਮੁਖੀ ਅਚੰਭੇ ਵਾਲੇ ਕ੍ਰਿਸ਼ਮਿਆਂ ਦੀ ਖੋਜ ਆਤਮਿਕ ਖੋਜ ਦੀ ਕੀਮਤ 'ਤੇ ਕਰ ਰਹੇ ਹਾਂ। ਹਾਂਜੀ, ਬਾਹਰ ਮੁਖੀ ਅਚੰਭੇ ਵਾਲੇ ਕ੍ਰਿਸ਼ਮਿਆਂ ਦੀ ਖੋਜ ਆਤਮਿਕ ਖੋਜ ਦੀ ਕੀਮਤ 'ਤੇ ਕਰ ਰਹੇ ਹਾਂ। ਭਾਵੇਂ ਅਸੀਂ ਆਪਣੀ ਤਿੱਖਣ ਬੁੱਧੀ ਨਾਲ ਬੜੀਆਂ ਅਚੰਭੇ ਵਾਲੀਆਂ ਕਰਾਮਾਤਾਂ ਰਚ ਕੇ ਆਫਰੇ ਫਿਰਦੇ ਹਾਂ, ਪਰ ਤ੍ਰੈਗੁਣੀ ਮਾਇਆ ਦੀ ਮਨਮੋਹਣੀ ਪ੍ਰਾਪਤੀ ਦੇ ਖਿੰਨ ਭੰਗਰ ਰਸ ਅਤੇ ਸੁੱਖ ਵਿੱਚ ਸਦੀਵੀ ਅਬਨਾਸੀ ਪ੍ਰੀਤ ਪ੍ਰੇਮ ਪਿਆਰ ਰਸ ਚਾਓ ਸ਼ਾਂਤੀ ਦੀ ਇਲਾਹੀ ਵਿਰਾਸਤ ਨੂੰ ਉੱਕਾ ਹੀ ਭੁੱਲ ਗਏ ਹਾਂ ਜਾਂ ਅਵੇਸਲੇ ਹੋ ਗਏ ਹਾਂ। ਹਾਂਜੀ, ਚੌਥਾ ਹੈ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ। ਵਿਗਿਆਨ ਦੁਆਰਾ ਸਿੱਧ ਹੋ ਗਿਆ ਹੈ ਕਿ ਇਹ ਸੰਸਾਰ ਇਲਾਹੀ ਕੁਆਉ ਤੋਂ ਉਪਜਿਆ ਅਤੇ ਚੱਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਨੀ ਹੀ ਮੁੱਢਲਾ ਬੀਜ ਹੈ। ਖਿਆਲਾਂ ਦੇ ਤੀਬਰ ਤੀਖਣ ਅਤੇ ਇਕਾਗਰ ਹੋਣ ਨਾਲ ਇਹਨਾਂ ਖਿਆਲਾਂ ਅੰਦਰ ਸ਼ਕਤੀ ਉਪਜਦੀ ਅਤੇ ਵੱਧਦੀ ਹੈ, ਜਿਸ ਨੂੰ ਮਾਨਸਿਕ ਸ਼ਕਤੀ ਕਿਹਾ ਜਾ ਸਕਦਾ ਹੈ। ਆਤਸੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਵੱਡੀ ਗੂੜੀ ਕਿਰਨ ਬਣ ਜਾਂਦੀ ਹੈ। ਇਸ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸੂਰਜ ਦੀਆਂ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਬਿਰਤੀਆਂ 'ਤੇ ਸਹੀ ਘਟਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਬਿਰਤੀਆਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਹਾਂਜੀ, ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਬਿਰਤੀਆਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸ ਮਾਨਸਿਕ ਸ਼ਕਤੀ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਹੈ ਨਜ਼ਰ ਲੱਗਣੀ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ ਇੰਟੈਂਸ ਜੈਲਸੀ ਜਾਂ ਹੋਰ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਇਹਨਾਂ ਨੀਵੇਂ ਖਿਆਲਾਂ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸਰਾਪ ਆਖਿਆ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਸਧਾਰਨ ਤੌਰ 'ਤੇ ਮੰਨਿਆ ਜਾ ਸਕਦਾ ਹੈ, ਤਾਂ ਉੱਤਮ ਜਾਂ ਦੈਵੀ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕ੍ਰਿਸ਼ਮੇ ਵਰ, ਕਰਾਮਾਤਾਂ, ਰਿੱਧੀਆਂ ਸਿੱਧੀਆਂ ਵੀ ਸਮਝਣ ਯੋਗ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਸਿਰਫ ਮਨ ਦੀ ਇਕਾਗਰਤਾ ਜਾਂ ਖਿਆਲਾਂ ਦੀ ਤੀਖੜਤਾ ਦੇ ਹੀ ਨਤੀਜੇ ਹਨ। ਦੂਸਰੀ ਉਦਾਹਰਣ, ਸਵਾਮੀ ਵਿਵੇਕਾਨੰਦ ਨੇ ਇਸ ਮਾਨਸਿਕ ਸ਼ਕਤੀ ਦੀ ਬਾਬਤ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਬਹੁਤ ਸੋਹਣਾ ਚਾਨਣਾ ਪਾਇਆ ਹੈ। ਜਦ ਉਹ ਕਾਲਜ ਵਿੱਚ ਪੜ੍ਹਦੇ ਸਨ ਤਾਂ ਕੁਝ ਹੋਰ ਮੰਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ ਅਤੇ ਉਸਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਉਸ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ, ਆਪੋ ਆਪਣੇ ਮਨ ਭਾਉਂਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ 'ਤੇ ਲਿਖ ਕੇ ਆਪੋ ਆਪਣੀ ਜੇਬ ਵਿੱਚ ਪਾ ਲੈਣ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਨੂੰ ਕਿਹਾ ਅਤੇ ਆਪ ਵੀ ਸਮਾਧੀ ਲਾ ਕੇ ਬੈਠ ਗਿਆ। ਕੁਝ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਉਹ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਾ ਹੋਇਆ ਸੀ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੀ ਚਿਤਵਨੀ ਅਨੁਸਾਰ ਫਲ ਚੁਣ ਕੇ ਖਾਓ, ਪਰ ਵਿਦਿਆਰਥੀ ਜਾਦੂ ਦੇ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਨੂੰ ਤਸੱਲੀ ਦਵਾਈ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ, ਸਵਾਦ ਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦ ਉਹਨਾਂ ਦੇਖਿਆ ਕਿ ਇਹ ਫਲ ਬੇਰੁੱਤੇ ਤੇ ਵਿਦੇਸ਼ੀ ਹਨ ਅਤੇ ਬਿਲਕੁਲ ਤਾਜ਼ੇ ਹਰੇ ਪੱਤਿਆਂ ਅਤੇ ਟਾਹਣੀਆਂ ਸਮੇਤ ਹਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਸਿੱਟਾ ਹੈ। ਇਹ ਮਨ ਨੂੰ ਇਕਾਗਰ ਕਰਨ ਦੀ ਸਾਧਨਾ ਕਿਸੇ ਰਮਤੇ ਸਾਧੂ ਨੇ ਸਿਖਾਈ ਸੀ, ਉਹ ਆਪ ਤਾਂ ਸਧਾਰਨ ਗ੍ਰਸਤੀ ਬੰਦਾ ਹੈ, ਸਾਧੂ ਸੰਤ ਜਾਂ ਭਗਤ ਨਹੀਂ। ਵਿਵੇਕ ਬੁੱਧੀ ਦੀ ਅਣਹੋਂਦ ਕਾਰਨ ਅਸੀਂ ਇਹਨਾਂ ਅਚੰਬਤ ਕਰਨ ਵਾਲੇ ਕ੍ਰਿਸ਼ਮਿਆਂ ਦੇ ਗੁੱਝੇ ਭੇਦਾਂ ਨੂੰ ਸਮਝਣ ਤੋਂ ਅਸਮਰੱਥ ਹਾਂ ਅਤੇ ਹਰ ਇੱਕ ਅਸਧਾਰਨ, ਵਿਲੱਖਣ, ਗੈਰ ਕੁਦਰਤੀ ਕ੍ਰਿਸ਼ਮੇ ਨੂੰ ਧਾਰਮਿਕ ਜਾਂ ਆਤਮਿਕ ਰੰਗ ਚਾੜ ਦਿੰਦੇ ਹਾਂ। ਇਸ ਤਰ੍ਹਾਂ ਇਹ ਅਚੰਬੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਸਾਡੇ ਲਈ ਧਾਰਮਿਕ ਜਾਂ ਆਤਮਿਕ ਅਵਸਥਾ ਦੇ ਮਾਪ ਜਾਂ ਕਸਵੱਟੀ ਬਣ ਗਏ ਹਨ। ਜਿੰਨੇ ਜ਼ਿਆਦਾ ਕ੍ਰਿਸ਼ਮੇ ਕੋਈ ਦਿਖਾਵੇ, ਉਤਨੇ ਹੀ ਅਸੀਂ ਧਾਰਮਿਕ ਤੌਰ 'ਤੇ ਪ੍ਰਭਾਵਿਤ ਹੋ ਕੇ ਉਸਨੂੰ ਮਹਾਂਪੁਰਖ ਜਾਂ ਭਗਤ ਮੰਨ ਲੈਂਦੇ ਹਾਂ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਅਸਲ ਵਿੱਚ ਇਹ ਅਚੰਬੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਨਿਰੋਲ ਖਿਆਲਾਂ ਦੀ ਇਕਾਗਰਤਾ ਤੋਂ ਉਪਜੀ ਮਾਨਸਿਕ ਸ਼ਕਤੀ ਦਾ ਹੀ ਪ੍ਰਗਟਾਵਾ ਹਨ। ਸਾਰੀ ਕੁਦਰਤ ਰੱਬੀ ਕੁਆਓ ਦੁਆਰਾ ਇਲਾਹੀ ਜੀਵਨ ਰੌਂ ਵਿੱਚੋਂ ਉਪਜੀ ਤੇ ਚੱਲ ਰਹੀ ਹੈ। ਜਦ ਅਸੀਂ ਇਕਾਗਰ ਹੋਏ ਮਨ ਦੀ ਸ਼ਕਤੀ ਨੂੰ ਮਨੋਕਲਪਤ ਗਰਜ਼ ਲਈ ਵਰਤਦੇ ਹਾਂ ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੌਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ। ਹਾਂਜੀ, ਮਨ ਦੀ ਸ਼ਕਤੀ ਨੂੰ ਮਨੋਕਲਪਤ ਗਰਜ਼ ਲਈ ਵਰਤਦੇ ਹਾਂ ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੌਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ, ਜੋ ਕਿ ਗੈਰ ਕੁਦਰਤੀ, ਹਾਨੀਕਾਰਕ ਅਤੇ ਰੱਬੀ ਭਾਣੇ ਦੇ ਉਲਟ ਹੈ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਆਪਣੇ ਅਗਿਆਨਤਾ ਦੁਆਰਾ ਇਹਨਾਂ ਕਰਾਮਾਤਾਂ ਜਾਂ ਰਿੱਧੀਆਂ ਸਿੱਧੀਆਂ ਨੂੰ ਧਾਰਮਿਕ ਰੰਗਣ ਚਾੜ ਦਿੱਤੀ ਹੈ, ਆਤਮਕ ਦਰਜਾ ਦਿੱਤਾ ਹੋਇਆ ਹੈ, ਧਾਰਮਿਕ ਜਾਂ ਆਤਮਕ ਅਵਸਥਾ ਦੀ ਝੂਠੀ ਕਸਵੱਟੀ ਬਣਾਈ ਹੋਈ ਹੈ, ਆਪਣੇ ਮਾਇਕੀ ਜਾਂ ਧਾਰਮਿਕ ਸਵਾਰਥ ਲਈ ਵਰਤਦੇ ਹਾਂ, ਆਪਣੀ ਮਸ਼ਹੂਰੀ ਅਤੇ ਪ੍ਰਭਤਾ ਲਈ ਇਸ਼ਤਿਹਾਰਬਾਜ਼ੀ ਦਾ ਜ਼ਰੀਆ ਬਣਾ ਦਿੱਤਾ ਹੈ, ਧਾਰਮਿਕ ਜਾਂ ਆਤਮਿਕ ਜਗਿਆਸਾ ਦਾ ਅੰਤ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਆਪਣੀ ਹੋਮੇ ਨੂੰ ਪਾਲਣ ਪੋਸਣ ਲਈ ਖੁਰਾਕ ਬਣਾ ਲਿਆ ਹੈ, ਚੇਲੇ ਬਣਾਉਣ ਤੇ ਵਧਾਉਣ ਦਾ ਵਿਸ਼ੇਸ਼ ਸਾਧਨ ਬਣਾ ਲਿਆ ਹੈ, ਆਪਣੇ ਠਾਠ ਬਾਟ ਅਤੇ ਪ੍ਰਭਤਾ ਲਈ ਸੌਖਾ ਅਤੇ ਅਸਰਦਾਰ ਜ਼ਰੀਆ ਹੈ। ਚੰਗੀ ਤਰ੍ਹਾਂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸਭ ਅਚੰਭੇ ਵਾਲੇ ਕ੍ਰਿਸ਼ਮੇ, ਨਾਟਕ ਚੇਟਕ, ਰਿੱਧੀਆਂ ਸਿੱਧੀਆਂ, ਕਰਾਮਾਤਾਂ, ਤ੍ਰੈਗੁਣੀ ਮਾਇਕੀ ਮੰਡਲ ਅੰਦਰ ਹੋਮੇ ਦਾ ਹੀ ਖੇਲ ਅਖਾੜਾ ਅਤੇ ਕੂੜ ਕਿਰਿਆ ਹੈ, ਜੋ ਕਿ ਪਰਮਾਰਥ ਅਤੇ ਆਤਮਕ ਜਗਿਆਸਾ ਦੇ ਮਾਰਗ ਵਿੱਚ ਵੱਡੀ ਰੁਕਾਵਟ ਹੈ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਦਾ ਇਉਂ ਨਕਸ਼ਾ ਖਿੱਚਿਆ ਹੈ, ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਮਨ ਵਸੈ, ਇਹਾ ਸਿੱਧ ਇਹਾ ਕਰਮਾਤ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਤਿਹਾਸ ਵਿੱਚ ਰਿੱਧੀਆਂ ਸਿੱਧੀਆਂ ਕਰਮਾਤਾ ਦੇ ਕਈ ਪਹਿਲਵਾਨ ਹੋ ਗੁਜ਼ਰੇ ਹਨ, ਜਿਹਾ ਕਿ ਗੋਰਖਨਾਥ, ਨੂਰ ਸ਼ਾਹ, ਵਲੀ ਕੰਧਾਰੀ, ਮੀਆਂ ਮਿੱਠਾ, ਭੰਗਰਨਾਥ ਆਦਿ। ਇਸੇ ਮਾਨਸਿਕ ਸ਼ਕਤੀ ਦੀ ਸ਼੍ਰੇਣੀ ਵਿੱਚ ਕਈ ਮਾਨਸਿਕ ਕਰਤੱਵ ਪ੍ਰਚਲਿਤ ਹਨ, ਜਿਹਾ ਕਿ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਅੰਤਰਯਾਮਤਾ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਹਾਂਜੀ, ਪੰਜਵਾਂ ਹੈ ਆਤਮਿਕ ਸ਼ਕਤੀ ਦੇ ਕ੍ਰਿਸ਼ਮੇ। ਇਸ ਲੇਖ ਦੇ ਪਿਛਲੇ ਹਿੱਸੇ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੀਆਂ ਸ਼ਕਤੀਆਂ ਦੇ ਪ੍ਰਗਟਾਵੇ ਦੁਆਰਾ ਅਚੰਭੇ ਵਾਲੇ ਕ੍ਰਿਸ਼ਮੇ ਅਥਵਾ ਕਰਮਾਤਾਂ ਦੀ ਬਾਬਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਇਲਾਹੀ ਖੇਲ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਪਹਿਲਾ ਹੈ ਤ੍ਰੈਗੁਣੀ ਮਾਇਕੀ ਮੰਡਲ, ਜਿਸ ਵਿੱਚ ਹੋਮੇ ਦਾ ਖੇਲ ਅਖਾੜਾ ਹੈ, ਅਤੇ ਦੂਸਰਾ ਹੈ ਆਤਮਕ ਮੰਡਲ, ਜਿਸ ਵਿੱਚ ਇਲਾਹੀ ਹੁਕਮ ਦੀ ਖੇਲ ਵਰਤਦੀ ਹੈ। ਹੁਣ ਅਸੀਂ ਆਤਮਿਕ ਮੰਡਲ ਦੇ ਇਲਾਹੀ ਕੌਤਕਾਂ ਜਾਂ ਕਰਾਮਾਤਾਂ ਦੀ ਵਿਚਾਰ ਕਰੀਏ, ਜਿਨ੍ਹਾਂ ਦਾ ਆਤਮਿਕ ਜਗਿਆਸੂਆਂ, ਭਗਤਾਂ, ਮਹਾਂਪੁਰਖਾਂ, ਗੁਰਮੁਖਾਂ ਦੁਆਰਾ ਸਹਿਜ ਸੁਭਾਏ ਪ੍ਰਗਟਾਵਾ ਹੁੰਦਾ ਹੈ। ਜਦ ਆਤਮਿਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁੱਭੀ ਲਾਉਂਦੇ ਹਨ, ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੁੰਦੀ ਹੈ। ਹਾਂਜੀ, ਜਦ ਆਤਮਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁੱਭੀ ਲਾਉਂਦੇ ਹਨ, ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੁੰਦੀ ਹੈ, ਅਤੇ ਬਿਜਲੀ ਦੇ ਕਰੰਟ ਵਾਂਗ ਸਰੀਰ ਵਿੱਚ ਸ਼ਬਦ ਦੇ ਇਲਾਹੀ ਕਰੰਟ ਦੀ ਰੁਣ ਚੁਣ ਛਿੜ ਪੈਂਦੀ ਹੈ, ਅਤੇ ਓਤ ਪੋਤ ਅੰਗ ਸੰਗ ਮੌਲਾ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਜੀਵ ਦਾ ਉਨ ਮਨ ਨਾਮ ਦੀ ਪੀਂਗ ਦੇ ਝੂਟੇ ਲੈਂਦਾ ਹੋਇਆ ਕਿਸੇ ਅਗੰਮੀ ਪ੍ਰੀਤ ਪ੍ਰੇਮ ਰਸ ਰੰਗ ਦੇ ਅਕਹਿ ਸਵਾਦ ਵਿੱਚ ਬਿਸਮਾਦ ਹੋ ਕੇ ਇਲਾਹੀ ਐਲਾਦ ਦੇ ਚਾਓ ਅਤੇ ਖੁਸ਼ੀ ਵਿੱਚ ਕਹਿ ਉੱਠਦਾ ਹੈ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਅਹਿਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ। ਦੇਖੋ ਅਚਰਜ ਪਿਆ ਜਹ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ। ਸਾਡੀ ਸੁਰਤੀ ਜਦ ਆਤਮਿਕ ਸ਼ਕਤੀ ਦੇ ਸੋਮੇ ਨੂੰ ਛੋਹਦੀ ਹੈ ਤਾਂ ਬਿਜਲੀ ਦੀ ਛੋਹ ਵਾਂਗ ਸਾਡੇ ਅੰਦਰ ਅਨੰਤ ਰੱਬੀ ਸ਼ਕਤੀ ਭਰ ਜਾਂਦੀ ਹੈ। ਇਸ ਤਰ੍ਹਾਂ ਗੁਰਮੁਖ ਜਨ ਦੈਵੀ ਸ਼ਕਤੀ ਨਾਲ ਭਰਪੂਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਅਨੁਭਵ ਦੁਆਰਾ ਪ੍ਰਤੀਤ ਹੁੰਦਾ ਹੈ ਕਿ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਅੰਦਰ ਇਲਾਹੀ ਜੀਵਨ ਰੋਂ ਓਤ ਪੋਤ ਹੋ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਚੱਲ ਰਹੀ ਹੈ, ਜਿਸ ਵਿੱਚ ਜੀਵ ਸਿਰਫ ਰੱਬੀ ਹੁਕਮ ਦੀ ਪ੍ਰਣਾਲੀ ਦਾ ਇੱਕ ਨਿੱਕਾ ਜਿਹਾ ਅੰਸ਼ ਹੀ ਹੈ। ਅਨੁਭਵੀ ਆਤਮ ਗਿਆਨ ਦੀ ਰੋਸ਼ਨੀ ਵਿੱਚ ਜਗਿਆਸੂ ਦਾ ਭਰਮਗੜ ਟੁੱਟ ਜਾਂਦਾ ਹੈ ਅਤੇ ਉਸਨੂੰ ਅੰਤਰ ਆਤਮੇ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਸਭ ਕੁਝ ਰੱਬ ਆਪ ਹੀ ਆਪ ਹੈ। ਹਮ ਕਿਛ ਨਾਹੀਂ ਏਕ ਹੈ ਉਹੀ, ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ। ਮੈਂ ਨਾਹੀਂ ਕਛ ਹੋਂ ਨਾਹੀਂ ਕਛ ਆਹੇ ਨਾ ਮੋਰਾ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ। ਬਖਸ਼ੇ ਹੋਏ ਮਹਾਂਪੁਰਖ ਗੁਰਮੁਖ ਪਿਆਰਿਆਂ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਤਾਂ ਸਿਰਫ ਹਾਡ ਮਾਸ ਨਾੜੀ ਕੋ ਪਿੰਜਰ ਹੀ ਹਨ, ਜਿਸ ਵਿੱਚ ਰੱਬ ਆਪ ਆਪਣੇ ਹੁਕਮ ਦੁਆਰਾ ਵਰਤ ਰਿਹਾ ਹੈ। ਹਾਂਜੀ, ਬਖਸ਼ੇ ਹੋਏ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਤਾਂ ਸਿਰਫ ਹਾਡ ਮਾਸ ਨਾੜੀ ਕੋ ਪਿੰਜਰ ਹੀ ਹਨ, ਜਿਸ ਵਿੱਚ ਰੱਬ ਆਪਣੇ ਆਪ ਹੁਕਮ ਦੁਆਰਾ ਵਰਤ ਰਿਹਾ ਹੈ। ਅਸੀਂ ਇਸ ਅਪਾਰ ਹੁਕਮ ਵਿੱਚ ਸਿਰਫ ਇੱਕ ਕਠਪੁਤਲੀ ਹੀ ਹਾਂ। ਕਬੀਰ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕਿਆ ਕੀਆ ਪਯੋ ਕਬੀਰ ਕਬੀਰ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੈ। ਗੁਰਮੁਖ ਜਨ ਰੱਬ ਦੀ ਬਖਸ਼ੀ ਹੋਈ ਅਨੰਤ ਆਤਮਿਕ ਸ਼ਕਤੀ ਨੂੰ ਰੱਬੀ ਭਾਣੇ ਵਿੱਚ ਵਰਤਦਾ ਹੈ ਅਤੇ ਆਪਣੇ ਮਨ ਦੀ ਮਰਜ਼ੀ ਨਾਲ ਵਰਤਣ ਤੋਂ ਸੰਕੋਚ ਕਰਦਾ ਹੈ। ਗੁਰਮੁਖ ਜਨ ਰੱਬ ਦੀ ਬਖਸ਼ੀ ਹੋਈ ਅਨੰਤ ਆਤਮਿਕ ਸ਼ਕਤੀ ਨੂੰ ਰੱਬੀ ਭਾਣੇ ਵਿੱਚ ਵਰਤਦਾ ਹੈ ਅਤੇ ਆਪਣੇ ਮਨ ਦੀ ਮਰਜ਼ੀ ਨਾਲ ਵਰਤਣ ਤੋਂ ਸੰਕੋਚ ਕਰਦਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜਿੱਥੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਬੜੀ ਘਾਲਣਾ ਨਾਲ ਮਾਨਸਿਕ ਸ਼ਕਤੀ ਪ੍ਰਾਪਤ ਕਰਦਾ ਹੈ ਅਤੇ ਉਸ ਸ਼ਕਤੀ ਨੂੰ ਆਪਣੀ ਪ੍ਰਾਪਤੀ ਅਤੇ ਮਲਕੀਅਤ ਸਮਝ ਕੇ ਵਰਤਦਾ ਹੈ, ਉੱਥੇ ਆਤਮਕ ਮੰਡਲ ਵਿੱਚ ਗੁਰਮੁਖ ਜਨ ਰੱਬੀ ਆਤਮਿਕ ਸ਼ਕਤੀ ਨੂੰ ਇਲਾਹੀ ਦਾਤ ਸਮਝ ਕੇ ਰੱਬੀ ਭਾਣੇ ਵਿੱਚ ਵਰਤਦਾ ਹੈ। ਜਿਸ ਤਰ੍ਹਾਂ ਰੱਬੀ ਹੁਕਮ ਅਨੁਸਾਰ ਕੁਦਰਤ ਦਾ ਜ਼ਰਾ ਜ਼ਰਾ ਭਿੰਨ ਭਿੰਨ ਰੰਗਾਂ ਰੇਖਾਂ ਰੂਪਾਂ ਵਿੱਚ ਕਈ ਢੰਗਾਂ ਨਾਲ ਅਨੰਤ ਅਤੇ ਅਚਰਜ ਇਲਾਹੀ ਕੌਤਕਾਂ ਅਤੇ ਕਰਮਾਤਾਂ ਦੇ ਪ੍ਰਗਟਾਵੇ ਵਿੱਚ ਹਿੱਸਾ ਲੈ ਰਿਹਾ ਹੈ, ਉਸੇ ਤਰ੍ਹਾਂ ਗੁਰਮੁਖ ਜਨ ਵੀ ਇਲਾਹੀ ਅਚਰਜ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਨਾਲ ਭਰਪੂਰ ਕੁਦਰਤ ਵਿੱਚ ਰੱਬੀ ਹੁਕਮ ਅਨੁਸਾਰ ਆਪਣਾ ਹਿੱਸਾ ਪਾ ਰਿਹਾ ਹੈ। ਇਨ੍ਹਾਂ ਹਾਲਤਾਂ ਵਿੱਚ ਫਰਕ ਇਲਾਹੀ ਹੁਕਮ ਦੇ ਪ੍ਰਗਟਾਵੇ ਦੇ ਪਿੱਛੇ ਭਾਵਨਾ ਵਿੱਚ ਹੈ। 84 ਲੱਖ ਜੂਨਾਂ ਤਾਂ ਕੁਦਰਤ ਦੇ ਰੱਬੀ ਕੌਤਕਾਂ ਵਿੱਚ ਅਪੋਲ ਅਤੇ ਅਣਜਾਣੇ ਹੀ ਹਿੱਸਾ ਲੈ ਰਹੀਆਂ ਹਨ। ਸਧਾਰਨ ਇਨਸਾਨ ਆਪਣੀ ਮੈਂ ਮੇਰੀ ਦੇ ਪ੍ਰਗਟਾਵੇ ਲਈ ਹਿੱਸਾ ਲੈ ਰਹੇ ਹਨ, ਪਰ ਗੁਰਮੁਖ ਜਨ ਪੂਰਨ ਸੋਝੀ ਵਿੱਚ ਬੈ ਖਰੀਦ ਗੋਲੇ ਬਣ ਕੇ ਇਲਾਹੀ ਅਚਰਜ ਕਰਾਮਾਤਾਂ ਦੇ ਪ੍ਰਗਟਾਵੇ ਲਈ ਆਪਣੇ ਆਪ ਨੂੰ ਰੱਬੀ ਹਥਿਆਰ ਵਾਲੀ ਦੈਵੀ ਭਾਵਨਾ ਨਾਲ ਵਰਤਦੇ ਹਨ। ਇਹਨਾਂ ਦੋਵਾਂ ਦੋਵੇਂ ਸ਼ਕਤੀਆਂ ਦੇ ਪ੍ਰਗਟਾਵੇ ਦਾ ਨਿਰਣਾ ਇਉਂ ਹੋ ਸਕਦਾ ਹੈ एक पासे है मानसिक शक्ति, दूसरे पासे है आत्मिक शक्ति। मानसिक शक्ति कालना नाल प्राप्त होंदी है, आत्मिक शक्ति इलाही दात है। मानसिक शक्ति सीमित है, आत्मिक शक्ति अगम ते अपार है। मानसिक शक्ति आप स्वार्थी है, आत्मिक शक्ति परोपकारी है। मानसिक शक्ति होमे नू पठे पाउने हन, मैं मेरी दा खेल अखाड़ा है। आत्मिक शक्ति विच होमे दा अभाव है, तू तेरी दी खेल है। मानसिक शक्ति अपने भाणे विच वरती जांदी है, आत्मिक शक्ति इलाही हुक्म विच वरती जांदी है। मानसिक शक्ति बंधन रूप है, आत्मिक शक्ति बंधन तोड़ है। मानसिक शक्ति आत्मक मार्ग विच रुकावट है, अवरा साद ते त्रिग है। आत्मिक शक्ति आत्मक जिज्ञासा विच सहायक है, इलाही रंग रस है। मानसिक शक्ति रब्बी हुकम विच विघन पाउना है, आत्मक शक्ति रब्बी हुकम कमाउना है। मानसिक शक्ति रब्बी पाने तो बेसुरे होना है, ते आत्मिक शक्ति रब्बी पाने नाल सुर होना है। मानसिक शक्ति जीव दी प्राप्ति ते मलकियत है, आत्मिक शक्ति जीव खुद इस शक्ति दा बैखरीद गोला बन जांदा है। मानसिक शक्ति रुखी सुखी फोकी क्रिया है, ईरखा द्वैत साड़ा वैर विरोध दा कारण है, ते दूजा भाव है। आत्मिक शक्ति प्रीत प्रेम प्यार रस चाओ दा सोमा है, सगल हम संग हमको बनियाई है, तू ही तू है। मानसिक शक्ति अपने आप विच कोई हस्ती नहीं, बल्कि इलाही शक्ति दा अक्स है। आत्मिक शक्ति अथा अगम सदीवी रुण चुन लाउन वाली गजदी वजदी इलाही शक्ति है। इस उल्टी प्रेम खेल नू कोई विरला गुरमुख ही अनुभव द्वारा जानदा बुझदा ते मानदा है। असी इना रिद्धियां सिद्धियां करामातां तो इतने प्रभावित अते कायल हो गए हाँ कि इना मानसिक करामातां ही साडा परमारथ बन गया है। हाँ जी, असी इना रिद्धियां सिद्धियां करामातां तो इतने प्रभावित अते कायल हो गए हाँ कि ये मानसिक करामातां ही साडा परमारथ बन गया है। इन्हां करामातां दी शक्ति ही साडे लई धार्मिक माप जां कसवट्टी है, जिस नाल असी किसे साध संत फकीर देवी देवते गुरमुख जां गुरु नूं परखदे हां। जद असी इन्हां करामातां दी मनोकल्पत कसवट्टी नाल गुरु साहिबां नूं परखदे हां, तां उन्हां दी अपर अपार वड्याई नूं भी अपनी बुद्धि दी सीमा ताई सीमित कर दिंदे हां। ਇਉਂ ਅਸੀਂ ਗੁਰੂ ਸਾਹਿਬ ਨੂੰ ਆਪਣੇ ਸਵਾਰਥ ਬੁੱਧੀ ਦੀ ਮੈਲੀ ਅਤੇ ਧੁੰਦਲੀ ਕਸਵੱਟੀ ਨਾਲ ਜਦ ਪਰਖਦੇ ਹਾਂ, ਤਾਂ ਆਪਣੀ ਅਗਿਆਨਤਾ ਦੁਆਰਾ ਗੁਰੂ ਸਾਹਿਬ ਦੀ ਵਡਿਆਈ ਅਤੇ ਸਤਿਕਾਰ ਕਰਨ ਦੀ ਬਜਾਏ ਅਣਜਾਣੇ ਹੀ ਨਿਰਾਦਰੀ ਕਰਦੇ ਹਾਂ। ਗੁਰਪੁਰਬਾਂ ਉੱਤੇ ਤਰੀਕਾਂ ਬੰਸਾਵਲੀ ਅਤੇ ਸੁਣੀਆਂ ਸੁਣਾਈਆਂ ਕੁਝ ਕਰਾਮਾਤਾਂ ਦਾ ਹੀ ਜ਼ਿਕਰ ਕਰ ਛੱਡਦੇ ਹਾਂ, ਕਿਉਂਕਿ ਗੁਰੂ ਸਾਹਿਬ ਦੇ ਅਸਲੀ ਇਲਾਹੀ ਅਪਰ ਅਪਾਰ ਗੁਣਾਂ ਤੋਂ ਅਸੀਂ ਅਣਜਾਣ ਹਾਂ। ਇਹ ਮਾਇਕੀ ਮੰਡਲ ਦੇ ਕੌਤਕ ਤਾਂ ਗੁਰੂ ਸਾਹਿਬ ਦੇ ਇਲਾਹੀ ਜੀਵਨ ਦੇ ਟਾਵੇਂ ਟਾਵੇਂ ਬਾਹਰ ਮੁਖੀ ਪ੍ਰਗਟਾਵੇ ਹੀ ਹਨ। ਗੁਰੂ ਸਾਹਿਬ ਦੇ ਇਲਾਹੀ ਜੀਵਨ ਦੇ ਅਪਰ ਅਪਾਰ ਆਤਮਿਕ ਗੁਣਾਂ ਦੀ ਵਡਿਆਈ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ, ਮਾਨਣ ਲਈ ਸੂਖਮ ਹਿਰਦਾ ਨਹੀਂ, ਦਾਤ ਲਈ ਭਾਂਡਾ ਨਹੀਂ। ਸਤਿਗੁਰੂ ਆਪ ਹੀ ਅਚਰਜ ਰੂਪ ਹਨ, ਬਿਸਮਾਦ ਰੂਪ ਹਨ, ਅਨੰਦ ਬਿਨੋਦੀ ਹਨ, ਪ੍ਰੇਮ ਪੁਰਖ ਹਨ, ਵਾਹੋ ਵਾਹੋ ਹਨ, ਅਤੇ ਸੂਰਜ ਦੀਆਂ ਕਿਰਨਾਂ ਵਾਂਗ ਉਹਨਾਂ ਦਾ ਇਲਾਹੀ ਪ੍ਰਕਾਸ਼, ਨਦਰ ਕਰਮ, ਬਖਸ਼ਿਸ਼, ਗੁਰਪ੍ਰਸਾਦ ਇਲਾਹੀ ਕਿਰਨਾਂ ਰਾਹੀਂ ਖਿਨ ਖਿਨ, ਪਲ ਪਲ, ਨਿਮਕ ਨਿਮਕ, ਜੁਗੋ ਜੁਗ ਸਦੀਵੀ ਹੁੰਦਾ ਰਹਿੰਦਾ ਹੈ। ਇਨ੍ਹਾਂ ਗੁਪਤ ਅੰਤਰ ਆਤਮਿਕ ਇਲਾਹੀ ਕਿਰਮਾ ਦੇ ਅਚਰਜ ਕਲਾ ਬਿਸਮਾਦੀ ਕੌਤਕ ਨਿਤ ਨਵੇਂ ਚਲਤ ਇਲਾਹੀ ਬਾਣੀ ਪ੍ਰੇਮ ਬਾਣੀ ਨਾਮ ਕਿਰਨਾ ਵਾਹੋ ਵਾਹੋ ਦੇ ਚਾਓ ਦੁਆਰਾ ਬੇਅੰਤ ਅਬਲਾਖੀ ਸ਼ਰਧਾਲੂ ਜਗਿਆਸੂ ਦੀਆਂ ਰੂਹਾਂ ਨੂੰ ਆਤਮਿਕ ਜੀਵਨ ਪਿਰਮ ਪਿਆਲਾ ਅੰਮ੍ਰਿਤ ਭੋਜਨ ਨਾਮਦਾਨ ਪਿਰਮ ਰਸ ਪ੍ਰਦਾਨ ਹੁੰਦਾ ਰਹਿੰਦਾ ਹੈ। ਹਾਂਜੀ, ਇਹ ਇਲਾਹੀ ਕਰਾਮਾਤ ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਹਾਂਜੀ, ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਪਸ਼ੂ ਪ੍ਰੇਤ ਤੋਂ ਮਾਨੁੱਖ ਕੀ ਹੈ, ਮਾਨਸ ਤੋਂ ਦੇਵਤੇ, ਦੇਵਤੇ ਤੋਂ ਬ੍ਰਹਮ ਗਿਆਨੀ, ਮਨਮੁਖ ਤੋਂ ਗੁਰਮੁਖ, ਸਾਕਤ ਤੋਂ ਸੇਵਕ, ਮਾਇਆ ਮੰਡਲ ਤੋਂ ਆਤਮ ਮੰਡਲ, ਦਿਮਾਗੀ ਗਿਆਨ ਤੋਂ ਬ੍ਰਹਮ ਗਿਆਨ, ਮਾਇਕੀ ਭਰਮ ਤੋਂ ਅਨੁਭਵੀ ਆਤਮਿਕ ਸੋਜੀ, ਅਗਨ ਸੋਕ ਸਾਗਰ ਤੋਂ ਆਤਮਿਕ ਠੰਡ, ਭੈ ਤੋਂ ਨਿਰਭਉ, ਕਾਲ ਤੋਂ ਅਕਾਲ, ਕੂੜ ਤੋਂ ਸੱਚ, ਮੈਂ ਮੇਰੀ ਤੋਂ ਤੂੰ ਤੇਰੀ, ਹੰਕਾਰ ਤੋਂ ਨਿਮਰਤਾ, ਮੈਲੇ ਤੋਂ ਨਿਰਮਲ, ਸੂਕੇ ਤੋਂ ਹਰੇ, ਦੁੱਖ ਕਲੇਸ਼ ਤੋਂ ਅਬਨਾਸੀ ਖੇਮ, ਚਿੰਤਾ ਚਿਖਾ ਤੋਂ ਸਦਾ ਮਨਚਾਓ, ਆਪ ਸਵਾਰਥੀ ਤੋਂ ਪਰ ਸਵਾਰਥੀ, ਝੂਠੇ ਰਸ ਤੋਂ ਮਹਾਂਰਸ, ਘਿਰਨਾ ਤੋਂ ਪਿਆਰ, ਬੁਰੇ ਤੋਂ ਭੱਲਾ। ਹਾਂਜੀ, ਇਲਾਹੀ ਸ਼ਕਤੀ ਤੋਂ ਇਹ ਸਾਡੇ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਅਸਲ ਵਿੱਚ ਜੀਵ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਿਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਬਾ ਹੈ, ਜਾਦੂ ਹੈ। ਹਾਂਜੀ, ਜੀਵ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਿਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਬਾ ਹੈ, ਜਾਦੂ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਸਾਹ ਸਿੱਧ ਸਾਹ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਜੇਕਰ ਸਾਡੇ ਮਾਇਕੀ ਮੰਡਲ ਦੇ ਮਾਨਸਿਕ ਜੀਵਨ ਵਿੱਚ ਉੱਪਰ ਦੱਸੀਆਂ ਤਬਦੀਲੀਆਂ ਨਹੀਂ ਆਉਂਦੀਆਂ ਤਾਂ ਇਹ ਸਭ ਬਾਹਰ ਮੁਖੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਨਾਟਕ ਚੇਟਕ ਜਾਦੂ ਟੂਣੇ ਨਿਹਫਲ ਫੋਕਟ ਨਿਰਮੂਲ ਹਾਨੀਕਾਰਕ ਭਰਮ ਭੁਲਾਵੇ ਹੀ ਹਨ, ਜਿਨ੍ਹਾਂ ਦੇ ਖਿਨ ਭੰਗਰ ਕੂੜੇ ਚਮਤਕਾਰਾਂ ਰਿੱਧ ਸਿੱਧ ਅਵਰਾ ਸਾਧ ਵਿੱਚ ਹੀ ਅਸੀਂ ਗਲਤਾਨ ਹੋ ਕੇ ਫਸੇ ਹੋਏ ਹਾਂ। ਬਿਨ ਨਾਵੇਂ ਖਾਨ ਪਹਿਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਾਮਾਤ। ਕੁਦਰਤ ਦੇ ਕਵਾਉ ਦੀ ਰਚਨਾ, ਰਚਨਾ ਦੀ ਬਨਾਵਟ, ਬਨਾਵਟ ਵਿੱਚ ਭਿੰਨਤਾ, ਭਿੰਨਤਾ ਵਿੱਚ ਰੰਗਣ, ਰੰਗਣ ਵਿੱਚ ਕੋਮਲਤਾ, ਕੋਮਲਤਾ ਵਿੱਚ ਸੁਹੱਪਣ, ਸੁਹੱਪਣ ਵਿੱਚ ਖਿੱਚ, ਖਿੱਚ ਵਿੱਚ ਨਸ਼ਾ, ਨਸ਼ੇ ਵਿੱਚ ਮਸਤੀ, ਮਸਤੀ ਵਿੱਚ ਚਾਓ, ਚਾਓ ਵਿੱਚ ਖੇੜਾ, ਖੇੜੇ ਵਿੱਚ ਅਸਚਰਜਤਾ, ਅਸਚਰਜਤਾ ਵਿੱਚ ਵਾਹੋ ਵਾਹੋ, ਅਤੇ ਇਸ ਵਾਹੋ ਵਾਹੋ ਦੁਆਰਾ ਅੰਮ੍ਰਿਤ ਦਾ ਚਿਮ ਚਿਮ ਵਰਸਣਾ, ਸ਼ਬਦ ਦਾ ਗਜਣਾ, ਨਾਮ ਦੀ ਰੁਣ ਚੁਣ, ਪਿਰਮ ਪਿਆਲੇ ਦੀ ਮਸਤੀ, ਮਸਤੀ ਦਾ ਸਹਿਜ, ਗੁਰਪ੍ਰਸਾਦ ਆਦਿ ਅਨੇਕਾਂ ਆਤਮਿਕ ਦਾਤਾਂ ਦੇ ਕ੍ਰਿਸ਼ਮੇ ਵੀ ਇਲਾਹੀ ਬਖਸ਼ੀ ਜਾਂ ਰੱਬੀ ਕਰਾਮਾਤ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਬਾਹਰ ਮੁਖੀ ਕੁਦਰਤ ਵਿੱਚ ਪਉ ਫੁੱਟਣੀ, ਸੂਰਜ ਦੀ ਚਾਲ, ਸੂਰਜ ਦੀ ਲਾਲੀ, ਸੂਰਜ ਦਾ ਛੁਪਣਾ, ਰਾਤ ਦਾ ਹਨੇਰਾ, ਹਵਾ ਦੀ ਛਾਂ ਛਾਂ ਵਿੱਚ, ਪਾਣੀ ਦੀ ਲਵ ਲਵ ਵਿੱਚ, ਚਿੜੀਆਂ ਦੀ ਚੂੰ ਚੂੰ ਵਿੱਚ, ਬੱਚੇ ਦੇ ਰੋਣ ਵਿੱਚ, ਖੁਸ਼ੀ ਦੇ ਹਾਸੇ ਵਿੱਚ, ਹਾਸੇ ਦੇ ਪ੍ਰਗਟਾਵੇ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਜੋਬਨ ਵਿੱਚ, ਜੋਬਨ ਦੀ ਮਸਤੀ ਵਿੱਚ, ਮਸਤੀ ਦੇ ਨਸ਼ੇ ਵਿੱਚ, ਅੱਖ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਕੁਦਰਤ ਦੇ ਸੁਹੱਪਣ ਵਿੱਚ, ਕੁਦਰਤ ਦੀ ਕੋਮਲਤਾ ਵਿੱਚ, ਕੋਮਲਤਾ ਦੀ ਨਜ਼ਾਕਤ ਵਿੱਚ, ਨਜ਼ਾਕਤ ਦੀ ਅਦਾ ਵਿੱਚ, ਅਦਾ ਦੇ ਜਾਦੂ ਵਿੱਚ, ਫੁੱਲ ਦੀ ਰੰਗਤ ਵਿੱਚ, ਫੁੱਲ ਦੇ ਖੇੜੇ ਵਿੱਚ, ਫੁੱਲ ਦੀ ਕੋਮਲਤਾ ਵਿੱਚ, ਫੁੱਲ ਦੀ ਖੁਸ਼ਬੋ ਵਿੱਚ ਆਦਿ ਅਨੇਕਾਂ ਕੁਦਰਤੀ ਕਰਿਸ਼ਮਿਆਂ ਵਿੱਚ ਵੀ ਇਲਾਹੀ ਕਰਾਮਾਤਾਂ ਦਾ ਹੀ ਅਕਸ ਅਤੇ ਪ੍ਰਗਟਾਵਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕਣਾ, ਆਪੇ ਅੰਦਰ ਲਾਲ, ਆਪੇ ਬਹੁਬਿਦ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।